कथा बखानो जी, अब मैं अपनी कथा बखानो जी, अब मैं अपनी अब मैं अपनी कथा बखानो, तप साधत जह बिद मोहे आनो, हेमकुंट पर्वत है जहां, सप्त श्रृंग सोबत है तहां, कथा बखानो जी, अब मैं अपनी कथा बखानो जी, अब मैं अपनी
कथा बखानो जी, अब मैं अपनी
सप्त श्रृंग तह नाम कहावा, पांडिराज जह जोग कमावा, तह मय अदिक तपस्या साधी, महाकाल काल काया राधी, कथा बखानो जी, अब मैं अपनी
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 इबिद करत तपस्या पैयो, द्वायते एक रूप होए गयो, तात मात मोरिया लिखिया रादा, बहुबिद जोग साधना सादा, कथा बखानो जी, अब मैं अपनी
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 तिन जो करी अलख की सेवा, ताते पै पर सन गुरदेवा, तिन प्रभ जब आइस मोह दिया, तब हम जन्म कलू में लिया, कथा बखानो जी, अब मैं अपनी
कथा बखानो जी, अब मैं अपनी
कथा बखानो जी, अब मैं अपनी
कथा बखानो जी।
ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਨ ਜਾਂਦੀਆਂ ਨੇ, ਉਸ ਰਾਹ ਤੇ ਤੁਰਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰ ਦੀਆਂ ਝਲਕਾਂ ਪੈਂਦੀਆਂ ਨੇ, ਕਿਉਂਕਿ ਨਿਰੰਕਾਰ ਕਣ ਕਣ ਦੇ ਵਿੱਚ ਵਸਦਾ ਹੈ। ਫਿਰ ਉਹ ਅਸਥਾਨ ਜਿੱਥੇ ਬਹਿ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋਰ ਤਪੱਸਿਆ ਕੀਤੀ, ਉਹ ਰਸਤੇ ਜਿੱਥੋਂ ਸੰਗਤਾਂ ਇੱਕ ਇੱਕ ਕਦਮ ਤੇ ਇੱਕ ਇੱਕ ਸਾਹ ਦੇ ਨਾਲ ਬਾਣੀ ਪੜ੍ਹਦੀਆਂ ਜਾਂਦੀਆਂ ਨੇ, ਜਿਨ੍ਹਾਂ ਪਹਾੜੀਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੈਕਾਰਿਆਂ ਦੀਆਂ ਗੂੰਜਾਂ ਉੱਠਦੀਆਂ ਨੇ, ਉਸ ਰਾਹ ਤੇ ਤੁਰਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਦੀ ਝਲਕ ਪੈਣੀ, ਸਤਿਗੁਰਾਂ ਦੇ ਪਿਆਰ ਦੀ ਝਲਕ ਪੈਣੀ ਕੋਈ ਅੱਤ ਕਥਨੀ ਨਹੀਂ ਹੈ। ਸਤਸੰਗੀਓ, ਡਾਕਟਰ ਤਾਰਾ ਸਿੰਘ ਜੀ ਨਰੋਤਮ ਜਦੋਂ ਉਹਨਾਂ ਨੇ ਬਚਿੱਤਰ ਨਾਟਕ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਹ ਬਚਨ ਪੜ੍ਹੇ, ਅਬ ਮੈਂ ਆਪਣੀ ਕਥਾ ਬਖਾਨੂ, ਤਪ ਸਾਧਤ ਜਹ ਬਿਧ ਗੁਹਿਆ ਨੂੰ, ਹੇਮ ਕੁੰਟ ਪਰਵਤ ਹੈ ਜਹਾਂ, ਐ ਮਹਾਰਾਜ ਉਹ ਕਿਹੜਾ ਸਥਾਨ ਹੋਵੇਗਾ ਜਿੱਥੇ ਬੈਠ ਕੇ ਤੁਸਾਂ ਪੂਰਵਲੇ ਜਨਮ ਵਿੱਚ ਘੋਰ ਤਪੱਸਿਆ ਕੀਤੀ। ਤੇ ਡਾਕਟਰ ਤਾਰਾ ਸਿੰਘ ਜੀ ਨਰੋਤਮ ਬਹੁਤ ਖੋਜ ਤੋਂ ਬਾਅਦ ਉਹਨਾਂ ਨੇ ਇਹ ਸਥਾਨ ਲੱਭਿਆ, ਜਿਨ੍ਹਾਂ ਦੇ ਦਰਸ਼ਨ ਕਰਕੇ ਅੱਜ ਅਸੀਂ ਸਾਰੇ ਆਪਣਾ ਜੀਵਨ ਸਫਲਾ ਕਰਦੇ ਹਾਂ। ਉਹਨਾਂ ਦੀਆਂ ਲਿਖੀਆਂ ਹੋਈਆਂ ਪੁਸਤਕਾਂ ਵਿੱਚੋਂ ਦਾਸ ਅੱਜ ਆਪ ਸੰਗਤਾਂ ਨੂੰ ਸ੍ਰੀ ਹੇਮਕੁੰਟ ਸਾਹਿਬ ਦੀ ਮਹਿਮਾ ਸੁਣਾ ਰਿਹਾ ਹੈ। 1952 ਦੇ ਵਿੱਚ ਇੱਕ ਮਾਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਈ ਹੈ। ਉਦੋਂ ਰਸਤਾ ਵੀ ਕੋਈ ਇੰਨਾ ਚੰਗਾ ਨਹੀਂ ਸੀ ਹੁੰਦਾ, ਟੋਏ ਟਿੱਬੇ ਬਿਖੜਾ ਪੈਂਡਾ, ਜੰਗਲਾਂ ਤੇ ਪਹਾੜਾਂ ਦਾ ਰਸਤਾ ਪਾਰ ਕਰਦੀ ਹੋਈ ਇਹ ਮਾਤਾ ਬੱਚਿਆਂ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਤਪ ਅਸਥਾਨ ਦੇ ਨਜ਼ਦੀਕ ਪਹੁੰਚ ਗਈ ਹੈ। ਇੱਕ ਮੀਲ ਦਾ ਪੈਂਡਾ ਬਾਕੀ ਹੈ। ਮਾਤਾ ਆਖਣ ਲੱਗੀ, ਬੱਚਿਓ ਮੈਂ ਬਹੁਤ ਥੱਕ ਗਈ ਹਾਂ, ਮੈਂ ਹੁਣ ਹੋਰ ਟੁਰ ਨਹੀਂ ਸਕਦੀ। ਆਖਣ ਲੱਗੇ, ਮਾਂ ਤੂੰ ਸਾਡੇ ਮੋਢਿਆਂ ਤੇ ਹੱਥ ਰੱਖ, ਅਸੀਂ ਤੈਨੂੰ ਲੈ ਜਾਵਾਂਗੇ। ਮਮਤਾ ਦੀਆਂ ਨਜ਼ਰਾਂ ਨਾਲ ਮਾਂ ਬੱਚਿਆਂ ਵੱਲ ਤੱਕਦੀ, ਪੁੱਤਰ ਤੁਹਾਡੇ ਚਿਹਰਿਆਂ ਤੋਂ ਵੀ ਲੱਗਦਾ ਏ ਤੁਸੀਂ ਵੀ ਥੱਕ ਗਏ ਹੋ, ਮੇਰਾ ਭਾਰ ਕਿੱਥੇ ਖਿੱਚੋਗੇ। ਇਹ ਲਓ ਪ੍ਰਸ਼ਾਦ, ਸਤਿਗੁਰਾਂ ਦੇ ਅਸਥਾਨ ਤੇ ਜਾ ਕੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਨਮਸਕਾਰ ਕਰਨੀ। ਮਹਾਰਾਜ ਦਿਲਾਂ ਦੀਆਂ ਜਾਣਨ ਵਾਲਾ ਹੁੰਦਾ ਏ, ਕਹਿ ਦੇਣਾ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਪਰ ਉਹਦੇ ਭਾਗਾਂ ਵਿੱਚ ਨਹੀਂ। ਇਹਨੀ ਗੱਲ ਆਖ ਕੇ ਅੱਖਾਂ ਭਰ ਲੈਂਦੀ ਹੈ। ਕਹਿ ਦੇਣਾ ਮਹਾਰਾਜ ਨੂੰ ਸਾਡੀ ਅੰਮਾ ਵੀ ਦਰਸ਼ਨ ਕਰਨ ਵਾਸਤੇ ਆਈ ਸੀ ਉਹਦੇ ਭਾਗਾਂ ਵਿੱਚ ਨਹੀਂ। ਮੈਂ ਤੁਹਾਡੀ ਇੱਥੇ ਉਡੀਕ ਕਰਾਂਗੀ। ਦੋਨੋਂ ਪੁੱਤਰ ਪ੍ਰਸ਼ਾਦ ਲੈ ਕੇ ਸ੍ਰੀ ਹੇਮਕੁੰਡ ਸਾਹਿਬ ਦੀ ਉੱਚੀ ਪਹਾੜੀ ਵੱਲ ਨੂੰ ਟੁਰ ਪੈਂਦੇ ਨੇ। ਮਾਤਾ ਪਹਿਲਾਂ ਜੁਪਜੀ ਸਾਹਿਬ ਦਾ ਪਾਠ ਕੀਤਾ, ਫਿਰ ਪਿਆਰ ਦੇ ਵਿੱਚ ਭਿੱਜ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ। ਅੰਦਰੋਂ ਇੱਕ ਪਿਆਰ ਦਾ ਉਬਾਲ ਜਿਹਾ ਉੱਠਿਆ ਏ ਤੇ ਇਹ ਕਲਗੀਆਂ ਵਾਲਿਆ, ਮੈਂ ਤੇਰੇ ਅਸਥਾਨ ਦੇ ਦਰਸ਼ਨ ਕਰਨ ਤੋਂ ਵਾਂਝੀ ਮਰ ਜਾਵਾਂਗੀ। ਜੇ ਐਡੀ ਦੂਰ ਐਡਾ ਵਿਖੜਾ ਪੈਂਡਾ ਲੈ ਆਇਆ ਏ ਤੇ ਕਰ ਕਿਰਪਾ, ਤੇਰੇ ਅਸਥਾਨ ਦੇ ਦਰਸ਼ਨ ਹੋ ਜਾ। ਪਿਆਰ ਵਿੱਚ ਭਿੱਜ ਕੇ ਤਰਲਾ ਕਰਦੀ ਹੈ, ਕੀ ਸੁਣਦੀ ਹੈ? ਆਹ ਪਹਾੜੀਆਂ ਦੇ ਵਿੱਚੋਂ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਆਵਾਜ਼ ਆ ਰਹੀ ਹੈ। ਇੰਜ ਲੱਗਦਾ ਹੈ ਜਿਵੇਂ ਕੋਈ ਹੋਰ ਯਾਤਰੂ ਆ ਰਹੇ ਹੋ। ਮਾਤਾ ਸੋਚਦੀ ਹੈ ਇੰਜ ਲੱਗਦਾ ਹੈ, ਪਰ ਨਹੀਂ ਬਈ, ਇਹ ਤੇ ਗੁਰੂ ਤੁੱਠੇ ਦੀ ਨਿਸ਼ਾਨੀ ਹੈ। ਕੀ ਤੱਕਦੀ? ਇੱਕ ਘੋੜ ਸਵਾਰ ਘੋੜੇ ਤੋਂ ਉਤਰ ਕੇ ਖਲੋਤਾ ਹੈ। ਮਾਂ ਤੂੰ ਥੱਕ ਗਈ, ਤੇਰੇ ਚਿਹਰੇ ਤੋਂ ਲੱਗਦਾ ਏ ਸਰੀਰ ਤੇਰਾ ਥੱਕ ਗਿਆ ਏ, ਭਾਵਨਾ ਨਹੀਂ ਥੱਕੀ। ਬੈਠ ਘੋੜੇ ਤੇ, ਮੈਂ ਤੈਨੂੰ ਲੈ ਜਾਂਦਾ ਹਾਂ। ਬਾਬਾ ਈਸਰ ਸਿੰਘ ਜੀ ਵਚਨ ਕਰਦੇ ਸਨ ਕਈ ਵਾਰ, ਗੁਰੂ ਸਿੱਖਾਂ ਦੀ ਰਸਨਾ ਤੋਂ ਬੋਲਦਾ ਹੈ ਤੇ ਸਾਡੀਆਂ ਅੱਖਾਂ ਪਹਿਚਾਣਦੀਆਂ ਨੇ। ਉਹ ਪਵਿੱਤਰ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਜਦੋਂ ਜਾ ਕੇ ਮਾਤਾ ਨੇ ਨਮਸਕਾਰ ਕੀਤੀ ਤੇ ਪੁੱਤਰ ਵੀ ਇੱਥੇ ਬੈਠੇ ਨੇ, ਦੇਖ ਕੇ ਹੈਰਾਨ ਹੋਏ, ਮਾਂ ਤੂੰ ਕਿਵੇਂ ਆ ਗਈ ਹੈ, ਕਿਵੇਂ ਪਹੁੰਚ ਗਈ? ਆਖਣ ਲੱਗੀ, ਪੁੱਤਰ ਇਹ ਤੇ ਮੈਨੂੰ ਵੀ ਨਹੀਂ ਪਤਾ ਮੈਂ ਕਿਵੇਂ ਪਹੁੰਚ ਗਈ। ਸੋ ਸਤਸੰਗੀਓ, ਇਹ ਸ਼ਰਧਾ ਤੇ ਭਾਵਨਾ ਦੀਆਂ ਗੱਲਾਂ ਨੇ। ਜੇ ਸਾਡੇ ਮਨ ਵਿੱਚ ਪਿਆਰ ਹੈ, ਸਾਡੇ ਮਨ ਦੇ ਵਿੱਚ ਸ਼ਰਧਾ ਹੈ ਤੇ ਗੁਰੂ ਆਪ ਟੁੱਟ ਪੈਂਦਾ ਏ, ਗੁਰੂ ਆਪ ਦਿਆਲ ਹੋ ਜਾਂਦਾ ਏ।